सच्ची वाणी विच आप दा स्वागत है। प्रिय श्रोता, ए सच्ची वाणी की है और ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इक्को ही जगह लभ सकदा है, ते ओह है जीवित वचन धर्म शास्त्र बाइबल। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ, ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੇਸ਼ੂ ਕੋਲ ਆਵੀਂ ਤੇ ਚੰਗਾ ਏ। ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਪਾਪਾਂ ਦੇ ਹਨੇਰਿਆਂ ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਣਾ ਏ। ਪਾਪਾਂ ਦੇ ਹਨੇਰਿਆਂ ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਣਾ ਏ। ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਉਹ ਲੱਭਦਾ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਉਹ ਲੱਭਦਾ, ਯੇਸ਼ੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ ਦੇ ਚੈਨ ਨਹੀਂ ਉਹ ਲੱਭਦਾ, ਤੇਰੀ ਬਾਤ ਪੁੱਛੇ ਨਾ ਕੋਈ ਪੁੱਛੇ ਹਾਲੇ, ਦੁਨੀਆ ਚ ਸੱਚੀਆਂ ਮੁਹੱਬਤਾਂ ਦਾ ਕਾਲੇ। ਕੋਈ ਨਾ ਤੇਰੀ ਬਾਤ ਪੁੱਛੇ ਨਾ ਕੋਈ ਪੁੱਛੇ ਹਾਲੇ, ਦੁਨੀਆ ਚ ਸੱਚੀਆਂ ਮੁਹੱਬਤਾਂ ਦਾ ਕਾਲੇ। ਗਲੀ ਗਲੀ ਵਿੱਚ ਤੈਨੂੰ ਯੇਸ਼ੂ ਪਿਆ ਲੱਭਦਾ, ਗਲੀ ਗਲੀ ਵਿੱਚ ਤੈਨੂੰ ਯੇਸ਼ੂ ਪਿਆ ਲੱਭਦਾ, ਯੇਸ਼ੂ ਕੋਲ ਆਵੇ ਤੇ ਚੰਗਾ ਏ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਉਹ ਲੱਭਦਾ, ਛੱਡ ਖੇੜਾ ਬਦੀਆਂ ਦਾ ਯੇਸ਼ੂ ਕੋਲ ਆ ਜਾ ਤੂੰ, ਜੰਨਤਾਂ ਦੀ ਰਾਹ ਨਾਲੇ ਸੁੱਖ ਚੈਨ ਪਾ ਜਾ ਤੂੰ। ਛੱਡ ਖੇੜਾ ਬਦੀਆਂ ਦਾ ਯੇਸ਼ੂ ਕੋਲ ਆ ਜਾ ਤੂੰ, ਜੰਨਤਾਂ ਦੀ ਰਾਹ ਨਾਲੇ ਸੁੱਖ ਚੈਨ ਪਾ ਜਾ ਤੂੰ। ਯੇਸ਼ੂ ਤੈਨੂੰ ਵਾਜਾ ਮਾਰੇ ਯੇਸ਼ੂ ਤੈਨੂੰ ਲੱਭਦਾ, ਯੇਸ਼ੂ ਤੈਨੂੰ ਵਾਜਾ ਮਾਰੇ ਯੇਸ਼ੂ ਤੈਨੂੰ ਲੱਭਦਾ, ਯੇਸ਼ੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ ਦੇ ਚੈਨ
ਦਾ ਦੁਨੀਆ 'ਚ ਤੈਨੂੰ ਰੇ ਚੈਨ ਨਹੀਂ ਉਹ ਲੱਗਦਾ ਯੇਸ਼ੂ ਕੋਲ ਆਵੇ ਤੇ ਚੰਗਾ ਏ ਦੁਨੀਆ 'ਚ ਤੈਨੂੰ ਰੇ ਚੈਨ ਨਹੀਂ ਉਹ ਲੱਗਦਾ
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਪੁਸਤਕ ਪੁਰਾਣੇ ਨੇਮ ਵਿੱਚੋਂ ਅਤੇ ਇੱਕ ਪੁਸਤਕ ਕਰਮਵਾਰ ਨਵੇਂ ਨੇਮ ਵਿੱਚੋਂ ਲੈ ਕੇ ਉਸ ਬਾਰੇ ਆਇਤ ਦਰ ਆਇਤ ਅਧਿਐਨ ਕਰਦੇ ਆ ਰਹੇ ਹਾਂ। ਇਸ ਤਰ੍ਹਾਂ ਅਸੀਂ ਹੁਣ ਨਵੇਂ ਨੇਮ ਦੀ ਆਖਰੀ ਪੁਸਤਕ ਭਾਵ ਪ੍ਰਕਾਸ਼ ਦੀ ਪੋਥੀ ਵਿੱਚ ਆ ਪਹੁੰਚੇ ਹਾਂ। ਅੱਜ ਅਸੀਂ ਇਸ ਪ੍ਰਕਾਸ਼ ਦੀ ਪੋਥੀ ਦੇ 7 ਅਧਿਆਏ ਦੀਆਂ 4 ਤੋਂ ਲੈ ਕੇ 8 ਆਇਤਾਂ ਤੱਕ ਦੇ ਵਚਨਾਂ ਬਾਰੇ ਗੌਰ ਕਰਾਂਗੇ। ਬਾਈਬਲ ਬਾਣੀ ਦੇ ਇਸ ਭਾਗ ਦਾ ਮੁੱਖ ਵਿਸ਼ਾ ਇਸਰਾਇਲ ਦੇ ਵਕੀਏ ਨੂੰ ਮੋਹਰਬੰਦ ਕਰਨਾ ਹੈ। ਪਰਮੇਸ਼ਵਰ ਜਦੋਂ ਵੀ ਇਸਰਾਇਲ ਨਾਲ ਨਿਪਟਦਾ ਹੈ ਤਦ ਮੈਂ ਇਸ ਗੱਲ ਉੱਤੇ ਹਮੇਸ਼ਾ ਹੀ ਗੌਰ ਕੀਤਾ ਹੈ ਕਿ ਉਹ ਤਾਰੀਖਾਂ ਅਤੇ ਅੰਕਾਂ ਦੇ ਅਨੁਸਾਰ ਨਿਪਟਦਾ ਹੈ, ਪਰ ਜਦੋਂ ਉਹ ਕਲੀਸੀਆ ਨਾਲ ਨਿਪਟਦਾ ਹੋਵੇ ਤਦ ਉਹ ਨਾ ਤਾਂ ਤਾਰੀਖਾਂ ਦੇ ਅਨੁਸਾਰ ਅਤੇ ਨਾ ਹੀ ਅੰਕਾਂ ਜਾਂ ਗਿਣਤੀ ਦੇ ਅਨੁਸਾਰ ਘਟਦਾ ਹੈ। ਪੌਲਸ ਰਸੂਲ ਨੇ ਕਦੇ ਵੀ ਗਿਣਤੀ ਦੱਸਦੇ ਹੋਏ ਇਹ ਰਿਪੋਰਟ ਕਿਸੇ ਨੂੰ ਨਹੀਂ ਸੀ ਲਿਖੀ ਕਿ ਕਿੰਨੇ ਕੁ ਲੋਕ ਉਸ ਦੇ ਦੁਆਰਾ ਬਚਾਏ ਜਾ ਚੁੱਕੇ ਸਨ। ਜਦੋਂ ਅਸੀਂ ਮਹਾਂਕਲੇਸ਼ ਦੇ ਦੌਰਾਨ ਬਚਾਏ ਗਏ ਗੈਰ ਯਹੂਦੀ ਲੋਕਾਂ ਦੀ ਇਸ ਵੱਡੀ ਭੀੜ ਬਾਰੇ ਵੀ ਪੜ੍ਹਦੇ ਹਾਂ ਤਦ ਅਸੀਂ ਵੇਖਦੇ ਹਾਂ ਕਿ ਉਹਨਾਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਪਰ ਜਦੋਂ ਵੀ ਪਰਮੇਸ਼ਵਰ ਇਸਰਾਇਲ ਬਾਰੇ ਜ਼ਿਕਰ ਕਰਦਾ ਹੈ ਤਦ ਉਹ ਗਿਣਤੀ ਅਤੇ ਤਾਰੀਖਾਂ ਦਾ ਜ਼ਿਕਰ ਜ਼ਰੂਰ ਕਰਦਾ ਹੈ। ਕੁਝ ਬਾਈਬਲ ਦੀ ਸਿੱਖਿਆ ਦੇਣ ਵਾਲਿਆਂ ਦੁਆਰਾ ਇਹਨਾਂ ਭਵਿੱਖਬਾਣੀ ਨਾਲ ਸੰਬੰਧਿਤ ਵਾਕਿਆਤਾਂ ਬਾਰੇ ਤਾਰੀਖਾਂ ਨਿਰਧਾਰਤ ਕਰਨ ਲਈ ਕੀਤੀ ਜ਼ਿੱਦ ਨੇ ਭਵਿੱਖਬਾਣੀ ਦੇ ਅਧਿਐਨ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਇਸ ਨੂੰ ਇੱਕ ਨੀਵੇਂ ਸਤਰ 'ਤੇ ਲਿਆ ਦਿੱਤਾ ਹੈ, ਜਦੋਂ ਕਿ ਇਸ ਨਜ਼ਰੀਏ ਨੂੰ ਵੀ ਉਨੇ ਹੀ ਉੱਚੇ ਸਤਰ ਉੱਤੇ ਬਣਾਈ ਰੱਖਣਾ ਚਾਹੀਦਾ ਹੈ, ਜਿਵੇਂ ਕਿ ਅਗੰਮ ਵਾਕ ਦੇ ਕਿਸੇ ਵੀ ਹੋਰ ਵਿਸ਼ੇ ਨੂੰ। ਆਓ ਅਸੀਂ ਹੁਣ ਪ੍ਰਕਾਸ਼ ਦੀ ਪੋਥੀ 7 ਅਧਿਆਏ ਉਸਦੀ 4 ਆਇਤ ਦੇ ਵਚਨਾਂ ਨੂੰ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਤਾਂ ਇਸਰਾਇਲ ਦੇ ਵੰਸ਼ ਦੇ ਸਭਨਾ ਗੋਤਾਂ ਵਿੱਚੋਂ 1,44,000 ਉੱਤੇ ਮੋਹਰ ਲੱਗੀ। ਇਹ 1,44,000 ਦੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਕਿ ਇਸਰਾਇਲੀ ਕੌਮ ਵਿੱਚੋਂ ਮੋਹਰਬੰਦ ਕੀਤੇ ਗਏ ਹਨ। ਪਰ ਅਸੀਂ ਇਹ ਵੀ ਵੇਖਾਂਗੇ ਕਿ ਇਸ ਧਰਤੀ ਉੱਤੋਂ ਗੈਰ ਯਹੂਦੀਆਂ ਦੀ ਭੀੜ ਵੀ ਬਚਾਈ ਜਾਵੇਗੀ, ਜਿਸ ਦੀ ਗਿਣਤੀ ਕਰਨੀ ਬਹੁਤ ਮੁਸ਼ਕਲ ਹੋਵੇਗੀ। ਮੈਂ ਇਸ ਬਾਰੇ ਗੌਰ ਕਰਦਾ ਹਾਂ ਕਿ ਸਾਰੇ ਪ੍ਰਚਾਰਕ ਅੱਜ ਆਪ ਨੂੰ ਉਹਨਾਂ ਦੀ ਗਿਣਤੀ ਦੱਸ ਸਕਦੇ ਹਨ, ਉਹਨਾਂ ਲੋਕਾਂ ਦੀ ਗਿਣਤੀ ਦੱਸ ਸਕਦੇ ਹਨ ਜੋ ਕਿ ਉਹਨਾਂ ਦੀਆਂ ਸਭਾਵਾਂ ਵਿੱਚ ਬਚਾਏ ਗਏ ਹਨ। ਅਸਲ ਵਿੱਚ ਕੁਝ ਤਾਂ ਉਸ ਅਸਲੀ ਗਿਣਤੀ ਤੋਂ ਕੁਝ ਜ਼ਿਆਦਾ ਵੱਡੀ ਗਿਣਤੀ ਬਾਰੇ ਆਪ ਨੂੰ ਦੱਸ ਸਕਦੇ ਹਨ, ਪਰ ਇੱਥੇ ਅਸੀਂ ਬਚਾਏ ਹੋਇਆਂ ਦੀ ਇੱਕ ਇਹੋ ਜਿਹੇ ਟੋਲੇ ਬਾਰੇ ਪੜ੍ਹਦੇ ਹਾਂ ਜਿਸ ਦੀ ਗਿਣਤੀ ਨਹੀਂ ਸੀ ਕੀਤੀ ਜਾ ਸਕਦੀ। ਇਸ ਤਰ੍ਹਾਂ ਜਾਪਦਾ ਹੈ ਕਿ ਮਹਾਂਕਲੇਸ਼ ਦੇ ਦੌਰਾਨ ਇੱਕ ਵੱਡਾ ਝੁੰਡ ਇਹੋ ਜਿਹਾ ਹੋਣ ਜਾ ਰਿਹਾ ਹੈ ਜਿਨ੍ਹਾਂ ਨੂੰ ਬਚਾਇਆ ਜਾਣਾ ਹੈ। ਉਹ ਕਿਵੇਂ ਬਚਾਏ ਜਾ ਰਹੇ ਹਨ? ਉਹ ਮੋਹਰਬੰਦ ਕੀਤੇ ਜਾਣ ਵਾਲੇ ਹਨ। ਪਵਿੱਤਰ ਆਤਮਾ ਉੱਥੇ ਹੋਣ ਜਾ ਰਿਹਾ ਹੈ, ਉਹਨਾਂ ਨੂੰ ਨਵਾਂ ਜਨਮ ਬਖਸ਼ਣ ਵਾਸਤੇ ਹੀ ਨਹੀਂ ਬਲਕਿ ਉਸ ਸਮੇਂ ਦੇ ਦੌਰਾਨ ਪਵਿੱਤਰ ਆਤਮਾ ਦੀ ਇੱਕ ਖਾਸ ਸੇਵਾ ਮੋਹਰਬੰਦ ਕਰਨ ਦੀ ਹੋਣ ਜਾ ਰਹੀ ਹੈ। ਇਹ ਮੋਹਰ ਇਸ ਗੱਲ ਦੀ ਗਰੰਟੀ ਦਿੰਦੀ ਹੈ ਕਿ ਉਹ ਛੁਡਾਏ ਜਾ ਰਹੇ ਹਨ। ਜਦੋਂ ਆਪ ਡਾਕਖਾਨੇ ਵਿੱਚ ਕਿਸੇ ਚਿੱਠੀ ਦੀ ਰਜਿਸਟਰੀ ਕਰਨ ਜਾਂਦੇ ਹੋ ਤਦ ਡਾਕਖਾਨੇ ਵਾਲਾ ਕਲਰਕ ਇਸ ਉੱਤੇ ਇੱਕ ਮੋਹਰ ਲਗਾ ਦਿੰਦਾ ਹੈ ਅਤੇ ਇਸ ਵਾਸਤੇ ਆਪ ਨੂੰ ਕੁਝ ਪੈਸੇ ਜ਼ਿਆਦਾ ਖਰਚ ਕਰਨੇ ਪੈਂਦੇ ਹਨ। ਉਸ ਮੋਹਰ ਦਾ ਅਰਥ ਹੁੰਦਾ ਹੈ ਕਿ ਸਾਰੇ ਦਾ ਸਾਰਾ ਡਾਕ ਵਿਭਾਗ ਇਸ ਖੱਤ ਦੀ ਚੌਕਸੀ ਕਰਦਾ ਹੈ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਖੱਤ ਪਹੁੰਚ ਗਿਆ ਹੈ। ਹੋ ਸਕਦਾ ਹੈ ਕਿ ਇਸ ਦੇ ਪਹੁੰਚਣ ਵਿੱਚ ਕੁਝ ਦੇਰੀ ਹੋ ਜਾਵੇ, ਪਰ ਉਹ ਇਸ ਗੱਲ ਦੀ ਗਰੰਟੀ ਦਿੰਦੇ ਹਨ ਕਿ ਇਹ ਇਸ ਨੂੰ ਜ਼ਰੂਰ ਪਹੁੰਚਾਉਣ ਜਾ ਰਹੇ ਹਨ। ਇਹ ਮੋਹਰ ਲੱਗੀ ਹੋਣ ਤੋਂ ਠੀਕ ਇਹੋ ਹੀ ਭਾਵ ਹੈ। ਪਵਿੱਤਰ ਆਤਮਾ ਇਸ ਗੱਲ ਦੀ ਗਰੰਟੀ ਦਿੰਦਾ ਹੈ ਕਿ ਉਹ ਮਹਾਂਕਲੇਸ਼ ਦੇ ਵਿੱਚੋਂ ਦੀ ਬਚ ਕੇ ਨਿਕਲਣ ਜਾ ਰਹੇ ਹਨ। ਜੇਕਰ ਇਹ ਮੋਹਰ ਨਾ ਲੱਗੀ ਹੋਵੇ ਤਦ ਉਹ ਨਹੀਂ ਸਨ ਵਚਨ ਜਾ ਰਹੇ। ਜੇਕਰ ਆਪ ਸੱਚਮੁੱਚ ਸੱਚਾਈ ਜਾਣਨਾ ਚਾਹੁੰਦੇ ਹੋ ਤਦ ਮੈਂ ਵੀ ਅੱਜ ਨਹੀਂ ਸੀ ਉਬਚ ਸਕਦਾ ਜੇਕਰ ਪਵਿੱਤਰ ਆਤਮਾ ਇਸ ਤਰ੍ਹਾਂ ਨਹੀਂ ਕਰਦਾ। ਮੈਨੂੰ ਹੈਰਾਨੀ ਹੁੰਦੀ ਹੈ ਕਿ ਜੇਕਰ ਆਪ ਅਤੇ ਮੈਂ ਸੱਚਮੁੱਚ ਇਹ ਪਛਾਣਦੇ ਹੋਈਏ ਕਿ ਅਸੀਂ ਕਿੰਨੇ ਕਮਜ਼ੋਰ ਹਾਂ। ਮੈਂ ਤਾਂ ਸੂਰਜ ਦੇ ਛਿਪਣ ਤੋਂ ਪਹਿਲਾਂ ਹੀ ਉਸਦਾ ਇਨਕਾਰ ਕਰ ਦਿੰਦਾ ਜੇਕਰ ਪਰਮੇਸ਼ੁਰ ਦੇ ਪਵਿੱਤਰ ਆਤਮਾ ਦੇ ਦੁਆਰਾ ਮੇਰੇ ਅੰਦਰ ਇਹ ਕੰਮ ਨਾ ਕੀਤਾ ਹੋਇਆ ਹੁੰਦਾ। ਸਾਡੇ ਸਭਨਾਂ ਦੇ ਅੰਦਰ ਹੀ ਉਹ ਸੁਭਾਅ ਪਾਇਆ ਜਾਂਦਾ ਹੈ ਜੋ ਕਿ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਵਾਲਾ ਹੈ। ਇਸ 144,000 ਦੇ ਸਮੂਹ ਦੀ ਪਛਾਣ ਬਿਨਾਂ ਕੋਈ ਵੀ ਸਵਾਲ ਉਠਾਇਆ ਕੀਤੀ ਜਾ ਸਕਦੀ ਹੈ। ਮੇਰੇ ਵਿਚਾਰ ਅਨੁਸਾਰ ਤਾਂ ਕਿਸੇ ਵੀ ਟੋਲੇ ਦੁਆਰਾ ਇਹ ਦਾਅਵਾ ਕੀਤਾ ਜਾਣਾ ਮੂਰਖਤਾ ਹੀ ਹੈ ਕਿ ਉਹ ਹੀ ਇਹ 144,000 ਹਨ। ਦੋ ਸਮੁਦਾਇਆਂ ਨੇ ਆਰੰਭ ਵਿੱਚ ਇਸੇ ਤਰ੍ਹਾਂ ਕੀਤਾ ਸੀ ਪਰ ਫਿਰ ਉਹਨਾਂ ਦੀ ਗਿਣਤੀ 144,000 ਤੋਂ ਵੱਧ ਹੋ ਗਈ ਸੀ। ਇਸ ਤਰ੍ਹਾਂ ਜਾਪਦਾ ਕਿ ਜਦੋਂ ਉਹਨਾਂ ਨੇ ਆਰੰਭ ਵਿੱਚ ਇਹ ਦਾਅਵਾ ਕਰਨਾ ਸ਼ੁਰੂ ਕੀਤਾ ਸੀ ਤਦ ਉਹ ਜ਼ਿਆਦਾ ਆਸ਼ਾਵਾਦੀ ਨਹੀਂ ਸਨ। ਉਹ ਆਖਦੇ ਸਨ ਕਿ ਉਹ ਇਸ ਨੂੰ ਸ਼ਬਦਿਕ ਤੌਰ 'ਤੇ ਲੈਂਦੇ ਹਨ ਪਰ ਉਹਨਾਂ ਲਈ ਇੱਕ ਸਮੱਸਿਆ ਹੈ ਕਿਉਂਕਿ ਹੁਣ ਉਹਨਾਂ ਦੀ ਗਿਣਤੀ ਇਸ ਤੋਂ ਵੱਧ ਚੁੱਕੀ ਹੈ। ਜਦੋਂ ਉਹਨਾਂ ਦੀ ਗਿਣਤੀ 144,000 ਹੋ ਗਈ ਸੀ ਤਦ ਉਹਨਾਂ ਨੂੰ ਇਹ ਕਾਰਜ ਠੱਪ ਕਰ ਦੇਣਾ ਚਾਹੀਦਾ ਸੀ। ਇਹ ਗਿਣਤੀ ਅੱਜ ਹੋਂਦ ਵਿੱਚ ਪਾਏ ਜਾਣ ਵਾਲੇ ਕਿਸੇ ਵੀ ਟੋਲੇ ਨਾਲ ਸੰਬੰਧਿਤ ਨਹੀਂ ਹੈ ਅਤੇ ਨਾ ਹੀ ਇਹ ਕਲੀਸਿਆ ਦਾ ਜ਼ਿਕਰ ਕਰਦਾ ਹੈ। ਮਹਾਂਕਲੇਸ਼ ਦੇ ਸਮੇਂ ਦੇ ਦੌਰਾਨ ਇਸਰਾਇਲੀਆਂ ਦੇ ਹਰ ਗੋਤ ਵਿੱਚੋਂ 144,000 ਲੋਕ ਬਚਾਏ ਜਾਣ ਵਾਲੇ ਹਨ। ਜੇਕਰ ਆਪ ਇਹ ਸੋਚਦੇ ਹੋ ਕਿ ਇਹ ਆਪ ਇਸ 144,000 ਦੀ ਗਿਣਤੀ ਵਿੱਚ ਸ਼ਾਮਲ ਹੋ ਤਦ ਆਪ ਸਿਰਫ ਇਹੋ ਹੀ ਨਹੀਂ ਆਖ ਰਹੇ ਕਿ ਆਪ ਇਸਰਾਇਲੀ ਹੋ ਬਲਕਿ ਅੱਛਾ ਹੋਵੇਗਾ ਕਿ ਆਪ ਨੂੰ ਆਪਣੇ ਗੋਤ ਦਾ ਵੀ ਪਤਾ ਹੋਵੇ ਕਿਉਂਕਿ ਗੋਤਾਂ ਦੀ ਪਛਾਣ ਕੀਤੀ ਜਾਣ ਵਾਲੀ ਹੈ। ਇਹ ਗੱਲ ਬਿਲਕੁਲ ਸਾਫ਼ ਜ਼ਾਹਰ ਹੈ ਕਿ ਪਰਮੇਸ਼ੁਰ ਇਸ ਦੇ ਲੋਕਾਂ ਦਾ ਇੱਕ ਬਕੀਆ ਪਾਵੇਗਾ ਜੋ ਕਿ ਬਚਾਏ ਜਾਣ ਵਾਲੇ ਹਨ। ਹੋ ਸਕਦਾ ਹੈ ਕਿ ਇਹ ਆਪ ਨੂੰ ਇੱਕ ਵੱਡੀ ਗਿਣਤੀ ਜਾਪੇ ਪਰ ਅਸਲ ਵਿੱਚ ਇਹ ਤਾਂ ਬਹੁਤ ਥੋੜ੍ਹੇ ਹਨ। ਅੱਜ ਇਸ ਜਗਤ ਵਿੱਚ 14 ਕਰੋੜ ਤੋਂ ਵੀ ਕਿਤੇ ਵੱਧ ਯਹੂਦੀ ਪਾਏ ਜਾਂਦੇ ਹਨ ਅਤੇ ਇਸ ਗਿਣਤੀ ਦੀ ਤੁਲਨਾ ਵਿੱਚ ਆਪ ਗੌਰ ਕਰ ਸਕਦੇ ਹੋ ਕਿ ਇਸਰਾਇਲੀ ਲੋਕਾਂ ਦਾ ਵਕੀਆ ਸੱਚਮੁੱਚ ਬਹੁਤ ਛੋਟਾ ਹੋਣ ਜਾ ਰਿਹਾ। ਇਹਨਾਂ ਚਿੰਨ੍ਹਾਂ ਬਾਰੇ ਕੋਈ ਗੌਰ ਕਰਨ ਜਾਂ ਫਿਰ ਕੋਈ ਹੋਰ ਕਿਆਫਾ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ। ਕੁਝ ਲੋਕ ਤਾਂ ਇਹ ਵੀ ਆਖਦੇ ਹਨ ਕਿ ਇਹ 144,000 ਦੀ ਗਿਣਤੀ ਅਸਲ ਵਿੱਚ ਇੱਕ ਹੋਰ ਅੰਕ ਦਾ ਚਿੰਨ੍ਹ ਹੈ। ਕੀ ਪਰਮੇਸ਼ਵਰ ਉਹ ਨਹੀਂ ਆਖ ਸਕਦਾ ਜੋ ਕੁਝ ਉਹ ਆਖਣਾ ਚਾਹੁੰਦਾ ਹੈ? ਕੀ ਉਹ ਗਿਣਤੀ ਨਹੀਂ ਕਰ ਸਕਦਾ? ਸੱਚਮੁੱਚ ਉਹ ਇਸ ਤਰ੍ਹਾਂ ਕਰ ਸਕਦਾ ਹੈ? ਜੇਕਰ ਉਹ 144,000 ਆਖਦਾ ਹੈ ਤਦ ਮੈਂ ਨਹੀਂ ਸੋਚਦਾ ਕਿ ਉਸ ਦਾ ਇਸ ਤੋਂ ਭਾਵ 145,000 ਹੋਵੇ। ਮੈਂ ਸੋਚਦਾ ਹਾਂ ਕਿ ਉਸ ਦਾ ਇਸ ਤੋਂ ਠੀਕ ਠੀਕ ਭਾਵ 144,000 ਹੀ ਹੁੰਦਾ ਹੈ। ਯੂਹੰਨਾ ਆਖਦਾ ਹੈ ਇਸਰਾਇਲ ਦੇ ਵੰਸ਼ ਦੇ ਸਭਨਾ ਗੋਤਾਂ ਵਿੱਚੋਂ। ਜਿਸ ਦਿਨ ਤੋਂ ਪਰਮੇਸ਼ਵਰ ਨੇ ਅਬਰਾਹਮ ਨੂੰ ਬੁਲਾਇਆ ਸੀ ਉਦੋਂ ਤੋਂ ਹਮੇਸ਼ਾ ਹੀ ਇੱਕ ਵਕੀਆ ਰਿਹਾ ਹੈ ਜੋ ਕਿ ਪਰਮੇਸ਼ਵਰ ਦੇ ਪ੍ਰਤੀ ਸੱਚਾ ਰਿਹਾ। ਅੱਜ ਵੀ ਇੱਕ ਵਕੀਆ ਹੈ। ਅੱਜ ਵੀ ਬਹੁਤ ਸਾਰੇ ਅਦਭੁਤ ਯਹੂਦੀ ਪਾਏ ਜਾਂਦੇ ਹਨ ਜੋ ਕਿ ਮਸੀਹੀ ਹਨ। ਮੈਂ ਨਹੀਂ ਜਾਣਦਾ ਕਿ ਅੱਜ ਅਸੀਂ ਮਸੀਹੀ ਯਹੂਦੀ ਕਿਉਂ ਆਖਦੇ ਹਾਂ, ਕਿਉਂਕਿ ਅਸੀਂ ਮਸੀਹੀ ਭਾਰਤੀ ਜਾਂ ਮਸੀਹੀ ਅਮਰੀਕਨ ਜਾਂ ਮਸੀਹੀ ਜਰਮਨ ਤਾਂ ਨਹੀਂ ਆਖਦੇ, ਪਰ ਅਸੀਂ ਇਸਰਾਇਲ ਬਾਰੇ ਇਹ ਜ਼ਰੂਰ ਆਖਦੇ ਹਾਂ। ਇਹ ਇਸ ਸੱਚਾਈ ਕਰਕੇ ਹੈ ਕਿਉਂਕਿ ਇੱਕ ਬਕੀਆ ਪਾਇਆ ਜਾਂਦਾ ਹੈ ਜੋ ਕਿ ਸਾਡੇ ਇਸ ਜ਼ਮਾਨੇ ਵਿੱਚ ਵੀ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ। ਇਹ ਕੋਈ ਬਹੁਤ ਵੱਡਾ ਬਕੀਆ ਨਹੀਂ ਹੈ, ਪਰ ਗੈਰ ਯਹੂਦੀਆਂ ਵਿੱਚੋਂ ਵੀ ਕੋਈ ਬਹੁਤ ਵੱਡਾ ਬਕੀਆ ਨਹੀਂ ਪਾਇਆ ਜਾਂਦਾ। ਮੇਰਾ ਇਹ ਅੰਦਾਜ਼ਾ ਹੈ ਕਿ ਸਭ ਛੋਟਾ ਟੋਲਾ ਤਾਂ ਮਸੀਹ ਵਿੱਚ ਸੱਚਮੁੱਚ ਵਿਸ਼ਵਾਸ ਕਰਨ ਵਾਲਿਆਂ ਦਾ ਹੀ ਹੈ। ਰੋਮੀਆਂ ਦੀ ਪੱਤਰੀ 9:8 ਦੇ ਵਚਨਾਂ ਵਿੱਚ ਪੌਲੁਸ ਰਸੂਲ ਆਖਦਾ ਹੈ ਕਿ ਅਰਥਾਤ ਨਾ ਉਹ ਜਿਹੜੇ ਸਰੀਰ ਦੀ ਸੰਤਾਨ ਹਨ ਇਹ ਪਰਮੇਸ਼ੁਰ ਦੀ ਸੰਤਾਨ ਹਨ, ਪਰ ਵਾਇਦੇ ਦੀ ਸੰਤਾਨ ਅੰਸ਼ ਗਿਣੀ ਦੀ ਹੈ। ਇਹ ਤਾਂ ਅੱਜ ਸੱਚ ਹੀ ਹੈ। ਰੋਮੀਆਂ ਦੀ ਪੱਤਰੀ 11:4 4 ਅਤੇ 5 ਆਇਤਾਂ ਦੇ ਵਚਨਾਂ ਵਿੱਚ ਪੌਲੁਸ ਰਸੂਲ ਦੁਆਰਾ ਫਿਰ ਆਖਦਾ ਹੈ ਕਿ ਪਰ ਉਹਨੂੰ ਕੀ ਸੁਰਗੀ ਬਾਣੀ ਮਿਲੀ? ਇਹ ਕਿ ਮੈਂ ਆਪਣੇ ਲਈ 7,000 ਪੁਰਖਾਂ ਨੂੰ ਰੱਖ ਛੱਡਿਆ ਜਿਨ੍ਹਾਂ ਬਾਲ ਦੇ ਅੱਗੇ ਗੋਡਾ ਨਹੀਂ ਟੇਕਿਆ। ਇਸੇ ਤਰ੍ਹਾਂ ਹੁਣ ਵੀ ਕਿਰਪਾ ਦੀ ਚੋਣ ਅਨੁਸਾਰ ਇੱਕ ਬਖੀਆ ਹੈ। ਪੌਲੁਸ ਆਖਦਾ ਹੈ ਕਿ ਉਸਦੇ ਜ਼ਮਾਨੇ ਵਿੱਚ ਕਲੀਸੀਆ ਦੇ ਅੰਦਰ ਇੱਕ ਬਖੀਆ ਪਾਇਆ ਜਾਂਦਾ ਸੀ। ਸਾਡੇ ਅੱਜ ਦੇ ਇਸ ਜ਼ਮਾਨੇ ਵਿੱਚ ਵੀ ਕਲੀਸੀਆ ਦੇ ਅੰਦਰ ਇੱਕ ਬਖੀਆ ਪਾਇਆ ਜਾਂਦਾ ਹੈ। ਮਹਾਂਕਲੇਸ਼ ਦੇ ਸਮੇਂ ਦੇ ਦੌਰਾਨ ਵੀ ਇੱਕ ਬਖੀਆ ਪਾਇਆ ਜਾਵੇਗਾ ਅਤੇ ਉਸੇ ਦੀ ਗਿਣਤੀ 1,44,000 ਹੈ। ਇਹੋ ਹੀ ਉਹ ਹਨ ਜੋ ਕਿ ਮਹਾਂਕਲੇਸ਼ ਦੇ ਸਮੇਂ ਦੇ ਦੌਰਾਨ ਮਸੀਹ ਦੀ ਗਵਾਹੀ ਦੇਣ ਜਾ ਰਹੇ ਹਨ। ਮੱਤੀ 24 ਅਧਿਆਇ ਉਸਦੀ 14 ਆਇਤ ਦੇ ਵਚਨਾਂ ਵਿੱਚ ਇਸ ਸਮੇਂ ਦਾ ਜ਼ਿਕਰ ਕਰਦੇ ਹੋਇਆਂ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਕਿ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ, ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ। ਕੁਝ ਲੋਕ ਇਹ ਆਖਣਗੇ ਕਿ ਇਹ ਰਾਜ ਦੀ ਖੁਸ਼ਖਬਰੀ ਇੱਕ ਹੋਰ ਭਿੰਨ ਖੁਸ਼ਖਬਰੀ ਹੈ। ਸੱਚਮੁੱਚ ਕੋਈ ਹੋਰ ਖੁਸ਼ਖਬਰੀ ਨਹੀਂ ਹੈ। ਪਰਮੇਸ਼ਵਰ ਨੇ ਪਾਪੀਆਂ ਨੂੰ ਬਚਾਉਣ ਦਾ ਇੱਕ ਤੋਂ ਇਲਾਵਾ ਹੋਰ ਕੋਈ ਤਰੀਕਾ ਕਦੇ ਵੀ ਨਹੀਂ ਅਪਣਾਇਆ ਅਤੇ ਇਹ ਮਸੀਹ ਦੀ ਮੌਤ ਦੇ ਦੁਆਰਾ ਹੀ ਹੈ। ਜੇਕਰ ਆਪ ਹਾਬਲ ਨੂੰ ਇਹ ਪੁੱਛਦੇ ਜਦੋਂ ਉਹ ਛੋਟਾ ਲੇਲਾ ਪਰਮੇਸ਼ਵਰ ਦੇ ਕੋਲ ਲਿਆਇਆ ਸੀ ਕਿ ਹੇ ਹਾਬਲ, ਕੀ ਤੂੰ ਇਹ ਸੋਚਦਾ ਹੈ ਕਿ ਇਹ ਛੋਟਾ ਲੇਲਾ ਤੈਨੂੰ ਬਚਾ ਲਵੇਗਾ? ਤਦ ਉਸਨੇ ਤਾਂ ਇਹੋ ਹੀ ਆਖਣਾ ਸੀ, ਨਹੀਂ, ਇਹ ਛੋਟਾ ਲੇਲਾ ਤਾਂ ਉਸਨੂੰ ਦਰਸਾ ਰਿਹਾ ਹੈ ਜਿਸ ਬਾਰੇ ਕਿ ਪਰਮੇਸ਼ਵਰ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਦੱਸਿਆ ਸੀ ਕਿ ਉਹ ਇੱਕ ਔਰਤ ਤੋਂ ਪੈਦਾ ਹੋਣ ਵਾਲਾ ਹੈ ਸੀ ਜੋ ਕਿ ਇਸ ਜਗਤ ਦਾ ਮੁਕਤੀਦਾਤਾ ਹੋਣ ਜਾ ਰਿਹਾ ਹੈ। ਇਹ ਛੋਟਾ ਲੇਲਾ ਉਸੇ ਨੂੰ ਦਰਸਾਉਂਦਾ ਹੈ। ਯੂਹੰਨਾ ਬਪਤਿਸਮਾ ਦੇਣ ਵਾਲਾ ਇਹ ਆਖਦਾ ਹੋਇਆ ਕਰੀਬ ਕਰੀਬ ਉਸ ਦੇ ਆਚਰਣ ਤੋਂ ਬਾਹਰ ਪੈਰ ਧਰ ਚੁੱਕਾ ਸੀ ਕਿ ਵੇਖੋ ਪਰਮੇਸ਼ਵਰ ਦਾ ਲੇਲਾ ਜੋ ਕਿ ਇਸ ਜਗਤ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਇਹ ਵਚਨ ਯੂਹੰਨਾ ਦੀ ਇੰਜੀਲ 1 ਅਧਿਆਏ ਉਸਦੀ 29 ਆਇਤ ਦੇ ਹਨ। ਇਹ ਰਾਜ ਦੀ ਖੁਸ਼ਖਬਰੀ ਮਸੀਹ ਦੀ ਮੌਤ, ਉਸ ਦੇ ਦਫਨਾਏ ਜਾਣ ਅਤੇ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਣ ਦੀ ਖੁਸ਼ਖਬਰੀ ਹੈ ਜੋ ਕਿ ਇਸਰਾਇਲੀ ਕੌਮ ਨੂੰ ਸੁਚੇਤ ਕਰਨ ਜਾ ਰਹੀ ਹੈ ਅਤੇ ਬਹੁਤ ਸਾਰੇ ਇਸ ਦੇ ਦੁਆਰਾ ਮਸੀਹ ਵੱਲ ਮੁੜਨਗੇ। ਇਹ ਲੋਕ ਖੁਸ਼ਖਬਰੀ ਦਾ ਪ੍ਰਚਾਰ ਕਰਨਗੇ ਪਰ ਉਹਨਾਂ ਨੂੰ ਇਸ ਵਿੱਚ ਕੁਝ ਜੋੜਨਾ ਪਵੇਗਾ ਜਿਸ ਦਾ ਜ਼ਿਕਰ ਕਰਨ ਦਾ ਅੱਜ ਸਾਨੂੰ ਕੋਈ ਹੱਕ ਨਹੀਂ ਹੈ। ਉਹ ਇਹ ਆਖਣਗੇ ਕਿ ਫਿਰ ਅੰਤ ਆ ਜਾਵੇਗਾ। ਦੂਸਰੇ ਸ਼ਬਦਾਂ ਵਿੱਚ ਜ਼ਿਆਦਾ ਸਮਾਂ ਅਜੇ ਨਹੀਂ ਬੀਤਿਆ ਹੋਵੇਗਾ ਜਦੋਂ ਕਿ ਉਹ ਆ ਜਾਵੇਗਾ। ਸਾਨੂੰ ਇਹ ਆਖਣ ਦਾ ਕੋਈ ਹੱਕ ਨਹੀਂ ਹੈ ਕਿ ਮਸੀਹ ਜਲਦ ਵਾਪਸ ਆ ਜਾਵੇਗਾ, ਕਿਉਂਕਿ ਅਸੀਂ ਨਾ ਤਾਂ ਉਸ ਦਿਨ ਬਾਰੇ ਅਤੇ ਨਾ ਹੀ ਉਸ ਘੜੀ ਬਾਰੇ ਜਾਣਦੇ ਹਾਂ ਜਦੋਂ ਉਹ ਆਵੇਗਾ। ਅੱਗੇ ਪ੍ਰਕਾਸ਼ ਦੀ ਪੋਥੀ 7 ਅਧਿਆਏ ਉਸਦੀਆਂ 5 ਤੋਂ ਲੈ ਕੇ 8 ਆਇਤਾਂ ਦੇ ਵਚਨ ਇਸ ਪ੍ਰਕਾਰ ਹਨ। ਲਿਖਿਆ ਹੈ, ਯਹੂਦਾ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ, ਰੂਬੇਨ ਦੇ ਗੋਤ ਵਿੱਚੋਂ 12,000, ਗਾਦ ਦੇ ਗੋਤ ਵਿੱਚੋਂ 12,000, ਆਸ਼ੇਰ ਦੇ ਗੋਤ ਵਿੱਚੋਂ 12,000, ਨਫਤਾਲੀ ਦੇ ਗੋਤ ਵਿੱਚੋਂ 12,000, ਮਨਸ਼ੇ ਦੇ ਗੋਤ ਵਿੱਚੋਂ 12,000, ਸ਼ਿਮਿਓਨ ਦੇ ਗੋਤ ਵਿੱਚੋਂ 12,000, ਲੇਵੀ ਦੇ ਗੋਤ ਵਿੱਚੋਂ 12,000, ਯਿਸਾਕਾਰ ਦੇ ਗੋਤ ਵਿੱਚੋਂ 12,000, ਜ਼ਬੂਲੂਨ ਦੇ ਗੋਤ ਵਿੱਚੋਂ 12,000, ਯੂਸਫ ਦੇ ਗੋਤ ਵਿੱਚੋਂ 12,000, ਬਿੰਜਾਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ। ਹਰੇਕ ਗੋਤ ਵਿੱਚੋਂ 12,000 ਉੱਤੇ ਮੋਹਰ ਲਗਾਈ ਗਈ ਹੈ। ਇਹ 1,44,000 12 ਭਾਗਾਂ ਵਿੱਚ ਵੰਡੇ ਗਏ ਹਨ ਅਤੇ ਇਸ ਦਾ 12ਵਾਂ ਹਿੱਸਾ ਹਰੇਕ ਗੋਤ ਵਿੱਚ ਹੈ। ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਯੂਹੰਨਾ ਇੱਥੇ ਇਸਰਾਇਲੀ ਲੋਕਾਂ ਬਾਰੇ ਜ਼ਿਕਰ ਕਰ ਰਿਹਾ ਹੈ। ਮੈਂ ਨਹੀਂ ਜਾਣਦਾ ਕਿ ਕੋਈ ਵੀ ਇਸ ਨੂੰ ਰੂਹਾਨੀ ਤੌਰ 'ਤੇ ਕਿਵੇਂ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਕਰਦਾ ਹੋਇਆ ਉਹ ਇਸ ਨੂੰ ਜਾਂ ਤਾਂ ਆਪਣੇ ਆਪ ਨਾਲ ਜਾਂ ਫਿਰ ਕਿਸੇ ਹੋਰ ਟੋਲੇ ਨਾਲ ਇਸਰਾਇਲੀ ਲੋਕਾਂ ਤੋਂ ਇਲਾਵਾ ਕਿਵੇਂ ਜੋੜ ਸਕਦਾ ਹੈ। ਪਰਮੇਸ਼ੁਰ ਨੇ ਇਹ ਵਾਅਦਾ ਕੀਤਾ ਸੀ, ਜਿਵੇਂ ਕਿ ਅਸੀਂ ਵਾਰ ਵਾਰ ਪੁਰਾਣੇ ਨੇਮ ਵਿੱਚ ਇਹ ਵੇਖਦੇ ਹਾਂ ਕਿ ਉਹ ਆਵੇਗਾ ਅਤੇ ਉਸ ਦੀ ਪਾਤਸ਼ਾਹੀ ਨੂੰ ਸਥਾਪਿਤ ਕਰੇਗਾ। ਜਿਸ ਬਾਰੇ ਅਸੀਂ ਇਹ ਵੇਖਾਂਗੇ ਕਿ ਇਹ ਸਭ ਤੋਂ ਪਹਿਲਾਂ 1000 ਵਰ੍ਹਿਆਂ ਦੀ ਪਾਤਸ਼ਾਹੀ ਹੈ, ਭਾਵ ਪਰਖਣ ਦਾ ਸਮਾਂ, ਅਤੇ ਫਿਰ ਇਹ ਠੀਕ ਆਪਦੀ ਕਾਲ ਤੱਕ ਅੱਗੇ ਜਾਂਦੀ ਹੈ। ਸਾਡੇ ਵਾਸਤੇ ਇੱਥੇ ਇਸਰਾਇਲ ਦੇ 12 ਗੋਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਲੇਖਕ ਆਖਦਾ ਹੈ ਕਿ 13 ਵਾਰ ਬਾਈਬਲ ਵਿੱਚ 12 ਗੋਤਾਂ ਦੀ ਸੂਚੀ ਦਿੱਤੀ ਗਈ ਹੈ, ਅਤੇ ਇੱਕ ਹੋਰ ਲੇਖਕ ਆਖਦਾ ਹੈ ਕਿ 18 ਵਾਰ ਉਹਨਾਂ ਦਾ ਜ਼ਿਕਰ ਕੀਤਾ ਗਿਆ। ਮੈਂ ਨਹੀਂ ਜਾਣਦਾ ਕਿ ਇਹਨਾਂ ਵਿੱਚੋਂ ਠੀਕ ਕਿਹੜਾ ਹੈ, ਪਰ ਹਰ ਵਾਰ ਜਿੱਥੇ ਵੀ 12 ਗੋਤਾਂ ਦਾ ਜ਼ਿਕਰ ਕੀਤਾ ਗਿਆ ਹੈ, ਇਹ ਹਮੇਸ਼ਾ 12 ਗੋਤ ਹੀ ਹੈ। ਕਦੇ ਕਦੇ ਤਬਦੀਲੀਆਂ ਪਾਈਆਂ ਜਾਂਦੀਆਂ ਹਨ, ਅਤੇ ਮੈਂ ਹਮੇਸ਼ਾ ਇਹਨਾਂ ਤਬਦੀਲੀਆਂ ਦੇ ਕਾਰਨ ਨੂੰ ਨਿਰਧਾਰਤ ਨਹੀਂ ਕਰ ਸਕਦਾ, ਪਰ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਜਦੋਂ ਵੀ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ, ਤਦ ਉਸਨੇ ਮਨ ਵਿੱਚ ਇੱਕ ਨਿਸ਼ਚਿਤ ਵਿਚਾਰ ਜ਼ਰੂਰ ਪਾਇਆ ਸੀ। ਇਹ ਸੂਚੀ ਜਿਸ ਵੱਲ ਮੈਂ ਆਪਦਾ ਧਿਆਨ ਦਿਲਾਵਾਂਗਾ, ਉਸ ਵਿੱਚ ਵਿਸ਼ੇਸ਼ਤਾਈਆਂ ਪਾਈਆਂ ਜਾਂਦੀਆਂ ਹਨ, ਪਰ ਮੈਂ ਨਹੀਂ ਸੋਚਦਾ ਕਿ ਇਹਨਾਂ 12 ਗੋਤਾਂ ਦੇ ਨਾਲ ਸੰਬੰਧਿਤ ਵਿਸਥਾਰ ਨਾਲ ਵਿਚਾਰ ਕਰਨਾ ਜ਼ਰੂਰੀ ਹੋਵੇ। ਸਭ ਤੋਂ ਪਹਿਲਾਂ ਆਪ ਗੌਰ ਕਰੋਗੇ ਕਿ ਇਸ ਸੂਚੀ ਵਿੱਚ ਯਹੂਦਾ ਸਭ ਤੋਂ ਪਹਿਲਾਂ ਆਉਂਦਾ ਹੈ। ਰੂਬੇਨ ਦੇ ਗੋਤ ਨੂੰ ਪਹਿਲਾਂ ਆਉਣਾ ਚਾਹੀਦਾ ਸੀ, ਕਿਉਂਕਿ ਰੂਬੇਨ ਸਭ ਤੋਂ ਵੱਡਾ ਸੀ, ਪਰ ਉਸਦੀ ਵੱਡੀ ਅਨੈਤਿਕਤਾ ਦੇ ਕਾਰਨ ਉਸਨੇ ਆਪਣਾ ਪਹਿਲਾ ਸਥਾਨ ਗੁਆ ਲਿਆ ਸੀ, ਪਰ ਫਿਰ ਵੀ ਉਸਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ ਕਿ ਜਦੋਂ ਕੋਈ ਮਸੀਹੀ ਪਾਪ ਕਰਦਾ ਹੈ, ਤਦ ਕੀ ਉਹ ਆਪਣੀ ਮੁਕਤੀ ਖੋ ਬਹਿੰਦਾ ਹੈ? ਨਹੀਂ, ਪਰ ਉਹ ਉਸਦੇ ਫਲ ਨੂੰ ਖੋ ਸਕਦਾ ਹੈ ਕਿ ਉਹ ਇਸ ਨੂੰ ਖੋ ਬੈਠੇ। ਸੱਚਮੁੱਚ ਬਹੁਤ ਸਾਰੇ ਮਸੀਹੀ ਇਹੋ ਜਿਹੇ ਹੋਣਗੇ ਜੋ ਕਿ ਬਚਾਏ ਜਾ ਚੁੱਕੇ ਹਨ, ਪਰ ਉਹ ਪਾਪ ਵਿੱਚ ਪੈ ਗਏ ਸਨ ਅਤੇ ਉਹ ਉਹਨਾਂ ਦੇ ਪ੍ਰਤੀਫਲ ਨੂੰ ਖੋ ਜਾਣਗੇ। ਰੂਬੇਨ ਇਸ ਦੀ ਇੱਕ ਬਹੁਤ ਅੱਛੀ ਉਦਾਹਰਣ ਹੈ, ਜੋ ਕਿ ਪਰਮੇਸ਼ਵਰ ਇਸ ਤਰ੍ਹਾਂ ਵਿਵਹਾਰ ਕਰਦਾ ਹੈ, ਅਤੇ ਇਸ ਸਿਧਾਂਤ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ। ਰੂਬੇਨ ਨੇ ਆਪਣਾ ਪਹਿਲਾ ਸਥਾਨ ਖੋ ਲਿਆ ਸੀ, ਉਸਨੇ ਆਦਰ ਦੇ ਥਾਂ ਨੂੰ ਗਵਾ ਲਿਆ ਸੀ, ਪਰ ਉਹ ਪੂਰੀ ਤਰ੍ਹਾਂ ਖੋ ਨਹੀਂ ਸੀ ਗਿਆ। ਉਸ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ, ਪਰ ਉਹ ਦੂਸਰੇ ਨੰਬਰ 'ਤੇ ਆਉਂਦਾ ਹੈ, ਜੋ ਕਿ ਉਹ ਪਹਿਲੇ ਨੰਬਰ 'ਤੇ ਹੋਣਾ ਚਾਹੀਦਾ ਸੀ। ਯਹੂਦਾ ਉਹ ਗੋਤ ਸੀ ਜਿਸ ਨੂੰ ਕਿ ਪਹਿਲ ਦਿੱਤੀ ਗਈ ਸੀ। ਉਤਪਤ 49 ਅਧਿਆਇ ਉਸ ਦੀਆਂ 8-10 ਆਇਤਾਂ ਦੇ ਵਿੱਚ ਅਸੀਂ ਇਹ ਪੜ੍ਹਦੇ ਹਾਂ, ਅਤੇ ਇਹ ਉਹ ਗੋਤ ਸੀ ਜਿਸ ਵਿੱਚੋਂ ਪ੍ਰਭੂ ਯੇਸ਼ੂ ਜੀ ਆਏ ਸਨ। ਅਸੀਂ ਇਸ ਸੂਚੀ ਵਿੱਚ ਇਹ ਵੀ ਵੇਖਦੇ ਹਾਂ ਕਿ ਦਾਨ ਅਤੇ ਇਫਰਾਇਮ ਦੇ ਗੋਤਾਂ ਨੂੰ ਇਸ ਸੂਚੀ ਵਿੱਚੋਂ ਬਾਹਰ ਕੱਢਿਆ ਗਿਆ ਹੈ। ਇਹ ਦੋਵੇਂ ਗੋਤ ਇਸਰਾਇਲੀ ਕੌਮ ਨੂੰ ਬੁੱਤ ਪ੍ਰਸਤੀ ਵਿੱਚ ਲੈ ਜਾਣ ਦੇ ਦੋਸ਼ੀ ਹੈ ਸਨ। ਇਤਿਹਾਸ ਵਜੋਂ ਆਪ ਇਹ ਵੇਖਦੇ ਹੋਏ ਕਿ ਦਾਨ ਉਹ ਪਹਿਲਾ ਗੋਤ ਸੀ ਜੋ ਕਿ ਬੁੱਤ ਪ੍ਰਸਤੀ ਵਿੱਚ ਪੈ ਗਿਆ ਸੀ। ਇਸ ਬਾਰੇ ਆਪ ਨਿਆਂਇਆਂ ਦੀ ਪੁਸਤਕ 18 ਅਧਿਆਇ ਦੀ 30 ਆਇਤ ਦੇ ਵਚਨਾਂ ਵਿੱਚ ਵੇਖ ਸਕਦੇ ਹੋ। ਇਹ ਦਾਨ ਬਾਅਦ ਵਿੱਚ ਬੱਛੇ ਦੀ ਪੂਜਾ ਦਾ ਮੁੱਖ ਕੇਂਦਰ ਬਣ ਗਿਆ ਸੀ, ਜਿਸ ਦੇ ਦੁਆਰਾ ਯਰੋਬਾਮ ਨੇ ਇਸਰਾਇਲ ਤੋਂ ਪਾਪ ਕਰਵਾਇਆ ਸੀ। ਉਸੇ ਦਾਨ ਨੂੰ ਮਸੀਹ ਦੇ 1000 ਸਾਲਾਂ ਦੇ ਰਾਜ ਵਿੱਚ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਗਿਆ। ਇਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਪਰਮੇਸ਼ੁਰ ਦੀ ਕਿਰਪਾ ਕਿਸੇ ਹੱਦ ਤੱਕ ਵੀ ਗਿਰੇ ਹੋਏ ਪਾਪੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਆਪਣੀ ਪਹੁੰਚ ਬਣਾ ਸਕਦੀ ਹੈ। ਇਹ ਦਾਨ ਦਾ ਗੋਤ ਮਸੀਹ ਦੇ 1000 ਸਾਲਾਂ ਦੇ ਰਾਜ ਵਿੱਚ ਵੀ ਪਾਇਆ ਜਾਂਦਾ ਹੈ, ਪਰ ਮਹਾਂਕਲੇਸ਼ ਦੇ ਸਮੇਂ ਦੇ ਦੌਰਾਨ ਮਸੀਹ ਦੀ ਗਵਾਹੀ ਦੇਣ ਲਈ ਉਹਨਾਂ ਉੱਤੇ ਮੋਹਰ ਨਹੀਂ ਲੱਗੀ ਹੋਈ। ਮੇਰਾ ਵਿਚਾਰ ਹੈ ਕਿ ਇਸ ਗੋਤ ਨੇ ਕਾਫ਼ੀ ਕੁਝ ਗੁਆਇਆ ਹੈ। ਇਫਰਾਇਮ ਵੀ ਬੁੱਤ ਪੂਜਾ ਦਾ ਦੋਸ਼ੀ ਹੈ ਸੀ। ਹੋਸ਼ਾਇਆ 4 ਅਧਿਆਇ ਦੀ 17 ਦੇ ਵਚਨਾਂ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਇਫਰਾਇਮ ਬੁੱਤਾਂ ਨੂੰ ਜੱਫੀ ਪਾ ਬੈਠਾ ਹੈ, ਉਹਨੂੰ ਛੱਡ ਦਿਓ। ਇਹ ਇਸਰਾਇਲ ਦੀ ਸਮੁੱਚੀ ਉੱਤਰੀ ਪਾਤਸ਼ਾਹੀ ਦਾ ਜ਼ਿਕਰ ਕਰਦਾ ਹੈ, ਪਰ ਯਾਦ ਰੱਖੋ ਕਿ ਉਹਨਾਂ ਦਾ ਆਗੂ ਸੀ, ਅਤੇ ਇਹ ਵੀ ਕਿ ਇਹ ਇਫਰਾਇਮ ਹੀ ਉਹ ਗੋਤ ਸੀ ਜਿਸ ਨੇ ਇਸ ਪਾਤਸ਼ਾਹੀ ਦੀ ਵੰਡ ਕਰਨ ਵਿੱਚ ਅਗਵਾਈ ਕੀਤੀ ਸੀ। ਇਸ 144,000 ਵਾਲੀ ਸੂਚੀ ਵਿੱਚ ਕਿਸ ਨੂੰ ਮੋਹਰ ਲੱਗੇਗੀ? ਯੂਸਫ ਇਫਰਾਇਮ ਦਾ ਸਥਾਨ ਲੈਂਦਾ ਹੈ, ਅਤੇ ਦਾਨ ਦਾ ਸਥਾਨ ਲੈਣ ਵਾਲਾ ਲੇਵੀ ਹੈ। ਇਹ ਲੇਵੀਆਂ ਦਾ ਗੋਤ ਜਾਜਕਾਈ ਵਾਲਾ ਗੋਤ ਹੈ ਸੀ, ਅਤੇ ਉਹ ਮਹਾਂਕਲੇਸ਼ ਦੇ ਸਮੇਂ ਦੇ ਦੌਰਾਨ ਗਵਾਹ ਹੋਣ ਜਾ ਰਹੇ ਹਨ, ਜੋ ਕਿ ਬਿਲਕੁਲ ਢੁਕਵਾਂ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਹੁਣ ਇਹ ਸਮਝ ਸਕਦੇ ਹਾਂ ਅਤੇ ਇਹ ਵੇਖਦੇ ਹਾਂ ਕਿ ਪਰਮੇਸ਼ਵਰ ਹੁਣ ਦੁਬਾਰਾ ਫਿਰ ਇਸਰਾਇਲੀ ਕੌਮ ਵੱਲ ਮੁੜ ਚੁੱਕਾ ਹੈ। ਉਸਨੇ ਉਹਨਾਂ ਨੂੰ ਤਿਆਗ ਨਹੀਂ ਦਿੱਤਾ। ਉਸਨੇ ਆਖਿਆ ਸੀ, ਹੇ ਇਫਰਾਇਮ, ਮੈਨੂੰ ਕਿਵੇਂ ਤਿਆਗਾਂਗਾ? ਹੋਸ਼ਾਇਆ 11 ਅਧਿਆਇ ਉਸਦੀ 8 ਆਇਤ ਦੇ ਵਚਨ ਹਨ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਰ ਨੇ ਆਖਿਆ ਸੀ ਕਿ ਮੈਂ ਅਜਿਹਾ ਨਹੀਂ ਕਰ ਸਕਦਾ, ਅਤੇ ਪਰਮੇਸ਼ਰ ਨੇ ਉਹਨਾਂ ਨੂੰ ਤਿਆਗ ਨਹੀਂ ਸੀ ਦਿੱਤਾ, ਅਤੇ ਉਹ ਮਹਾਂਕਲੇਸ਼ ਦੇ ਸਮੇਂ ਦੇ ਵਿੱਚੋਂ ਬਚਣ ਜਾ ਰਹੇ ਹਨ, ਭਾਵੇਂ ਉਹ ਉਸ ਸਮੇਂ ਦੇ ਦੌਰਾਨ ਪਰਮੇਸ਼ਰ ਦੇ ਗਵਾਹ ਹੋਣ ਨੂੰ ਖੋਣ ਜਾ ਰਹੇ ਹਨ। ਪੁਰਾਣਾ ਨੇਮ ਭਵਿੱਖਬਾਣੀ ਨਾਲ ਭਰਿਆ ਪਿਆ ਹੈ ਜੋ ਕਿ ਇਹ ਦੱਸਦਾ ਹੈ ਕਿ ਪਰਮੇਸ਼ਵਰ ਨੇ ਇਹ ਸਭ ਕੁਝ ਇਸ ਕੌਮ ਨੂੰ ਦੇ ਛੱਡਿਆ ਹੈ ਤਾਂ ਕਿ ਉਹ ਹਮੇਸ਼ਾ ਲਈ ਇੱਕ ਕੌਮ ਬਣੇ ਰਹਿਣ ਅਤੇ ਉਹਨਾਂ ਨੂੰ ਹਮੇਸ਼ਾ ਵਾਸਤੇ ਇਸਰਾਇਲੀ ਦੇਸ਼ ਵਿੱਚ ਰਹਿਣਾ ਪੈਣਾ ਹੈ। ਜੇਕਰ ਆਪ ਨਵੇਂ ਨੇਮ ਵਿੱਚ ਆਉਂਦੇ ਹੋ ਅਤੇ ਇਹ ਕਹਿੰਦੇ ਹੋ ਕਿ ਇਸਰਾਇਲ ਤਾਂ ਅਲੋਪ ਹੋ ਚੁੱਕਾ ਹੈ ਅਤੇ ਪਰਮੇਸ਼ਵਰ ਉਸ ਨਾਲ ਪੂਰੀ ਤਰ੍ਹਾਂ ਨਿਪਟ ਚੁੱਕਾ ਹੈ, ਤਦ ਇਹ ਤਾਂ ਪੁਰਾਣੇ ਨੇਮ ਦੀ ਸਿੱਖਿਆ ਦੇ ਬਿਲਕੁਲ ਉਲਟ ਹੋਵੇਗਾ। ਮੈਂ ਪਹਿਲਾਂ ਹੀ ਆਖ ਚੁੱਕਾ ਹਾਂ ਕਿ ਇਹ ਪ੍ਰਕਾਸ਼ ਦੀ ਪੋਥੀ ਤਾਂ ਇੱਕ ਵੱਡੇ ਰੇਲਵੇ ਜੰਕਸ਼ਨ ਜਾਂ ਫਿਰ ਹਵਾਈ ਅੱਡੇ ਦੀ ਤਰ੍ਹਾਂ ਹੈ ਜਿੱਥੇ ਕਿ ਰੇਲ ਗੱਡੀਆਂ ਅਤੇ ਹਵਾਈ ਜਹਾਜ਼ ਹਰ ਪਾਸਿਓਂ ਆਉਂਦੇ ਹਨ। ਇਸੇ ਤਰ੍ਹਾਂ ਭਵਿੱਖਬਾਣੀ ਨਾਲ ਜੁੜੇ ਹੋਏ ਸਾਰੇ ਪ੍ਰਮੁੱਖ ਵਿਸ਼ੇ ਇਸ ਪ੍ਰਕਾਸ਼ ਦੀ ਪੋਥੀ ਨਾਲ ਆਣ ਜੁੜਦੇ ਹਨ। ਇਸ ਕਰਕੇ ਆਪ ਸੱਚਮੁੱਚ ਇਹ ਆਸ ਕਰੋਗੇ ਕਿ ਇਸਰਾਇਲ ਵੀ ਇਸ ਪ੍ਰਕਾਸ਼ ਦੀ ਪੋਥੀ ਵਿੱਚ ਪਾਇਆ ਜਾਵੇ ਅਤੇ ਵੇਖੋ ਉਹ ਤਾਂ ਠੀਕ ਇੱਥੇ ਪਾਇਆ ਜਾਂਦਾ ਹੈ। ਇਸਰਾਇਲ ਦਾ ਅਰਥ ਹੁੰਦਾ ਹੈ ਇਸਰਾਇਲ। ਜੇਕਰ ਪਰਮੇਸ਼ੁਰ ਦੀ ਖਾਹਿਸ਼ ਇਸਰਾਇਲ ਨੂੰ ਕਲੀਸੀਆ ਆਖਣ ਦੀ ਹੁੰਦੀ ਤਦ ਮੇਰਾ ਵਿਚਾਰ ਹੈ ਕਿ ਉਹ ਜ਼ਰੂਰ ਇਸ ਨੂੰ ਕਲੀਸੀਆ ਆਖਦਾ, ਕਿਉਂਕਿ ਜਦੋਂ ਇਸ ਦਾ ਸਮਾਂ ਆਇਆ ਸੀ ਤਦ ਉਹ ਕਲੀਸੀਆ ਆਖ ਸਕਿਆ ਸੀ, ਪਰ ਹੁਣ ਕਲੀਸੀਆ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਅਤੇ ਪਰਮੇਸ਼ੁਰ ਇਸਰਾਇਲ ਬਾਰੇ ਗੱਲਾਂ ਕਰ ਰਿਹਾ ਹੈ ਅਤੇ ਉਹਨਾਂ 144,000 ਲੋਕਾਂ ਬਾਰੇ ਜਿਨ੍ਹਾਂ ਦੇ ਉੱਤੇ ਉਸ ਦੀ ਗਵਾਹੀ ਦੇਣ ਦੀ ਮੋਹਰ ਲਗਾਈ ਗਈ ਹੈ। ਇਹਨਾਂ 144,000 ਉੱਤੇ ਖਾਸ ਕਰਕੇ ਮੋਹਰ ਲਗਾਈ ਗਈ ਹੈ ਕਿਉਂਕਿ ਇਸ ਸਮੇਂ ਦੇ ਦੌਰਾਨ ਉਹ ਗਵਾਹੀ ਦੇਣ ਜਾ ਰਹੇ ਹਨ ਅਤੇ ਇਸ ਦੀ ਉਹਨਾਂ ਨੂੰ ਇੱਕ ਵੱਡੀ ਕੀਮਤ ਚੁਕਾਉਣੀ ਪੈਣੀ ਹੈ। ਜੇਕਰ ਉਹਨਾਂ ਉੱਤੇ ਮੋਹਰ ਨਾ ਲਗਾਈ ਗਈ ਹੁੰਦੀ ਤਦ ਉਹ ਸੱਚਮੁੱਚ ਇਸ ਵਿੱਚੋਂ ਨਹੀਂ ਬਚ ਨਿਕਲਣਗੇ। ਪਰਮੇਸ਼ਵਰ ਇਸ ਧਰਤੀ ਉੱਤੇ ਆਪਣੀ ਗਵਾਹੀ ਦਿੱਤਿਆਂ ਬਗੈਰ ਕਦੇ ਵੀ ਨਹੀਂ ਛੱਡਦਾ। ਉਹ ਸੱਚਾ ਨਿਆਈ ਅਤੇ ਦਿਆਲੂ ਹੈ, ਉਸ ਦੀ ਸਮਰੱਥਾ ਅਟਲ ਹੈ, ਉਸ ਦਾ ਧੰਨਵਾਦ ਹੋਵੇ। ਅਗਲੇ ਪ੍ਰੋਗਰਾਮ ਵਿੱਚ ਅਸੀਂ ਇਸੇ 7:9 ਤੋਂ ਅੱਗੇ ਵਿਚਾਰ ਕਰਨਾ ਜਾਰੀ ਰੱਖਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 16036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।